الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم ليس البر أن تولوا وجوهكم قبل المشرق والمغرب ولكن البر من آمن بالله واليوم الآخر والملائكة والكتاب والنبيين وآت المال على حبه ذوي القربى واليتامى والمساكين وابن السبيل والسائلين وفي الرقاب وأقام الصلاة وآت الزكاة والموفون بعهدهم إذا عاهدوا والصابرين في البأساء والضراء وحين البأس أولئك الذين صدقوا وأولئك هم المتقون. سورہ بقرہ دی 177 نمبر آیت ہے. فرمایا لیس البر ان تولوا وجوہکم قبل المشرق والمغرب. نیکی اے نہیں کہ تسی اپنا رخ کر لو مشرق ول اور مغرب ول. یعنی یہود چ جڑا ایک جھگڑا پیدا ہو گیا سی کہ قبلہ جڑا ہے وہ مشرق دی سمت قبلہ ہے, دوسرے کہندے ہیں نہیں مغرب دی سمت قبلہ, یعنی سمتاں قبلہ نے. تو یہ جڑا جھگڑا ہے دے حوالے نال اینو پس منظر وچ رکھ کے یہ گل کہی گئی کہ بر جڑی نا بر سادہ ترجمہ دے نیکی کیتا گیا لیکن میں دی وضاحت کرنا کہ دا کی مطلب ہے. بر جڑی ہے بر یعنی کہ نیکی دا لفظ تسی بول لو. اے نہیں کہ تسی اپنا رخ جڑا ہے مشرق کر لیا تو بندہ کہ میں نے نیکی اختیار کر لی ہے اپنی کامل شکل ہے بہترین شکل ہے, یا مغرب رخ کر لیا میں تو قبلہ انو بنا لیا ہے. قبلہ بنانے نال پورا کام نہیں چلے گا. قبلہ بنانے نال جڑا ہے او دن ایک مسئلہ تے حل ہوئے گا, اس تو زیادہ کام جڑا ہے نا وہ نہیں چلے گا. پوری پورا پوری نیکی جڑی جو دی حقیقت ہے نا وہ اختیار کرنی پے گی. جدوں تک تسی وہ اختیار نہیں کرو گے تو پھر نیکی نہیں ہوئے گی. اتھے اس طرح بیان کیتا گیا لیس البر ان تولوا وجوہکم قبل المشرق والمغرب. بر اے نہیں کہ تسی اپنا چہرہ مشرق کر لو یا اور مغرب کر لو, یعنی کوئی مشرق کر لے کوئی مغرب کر لے. بر دا کی مطلب ہے؟ بر جڑا نا یہ جڑی عدل اور احسان, یعنی دو رویے نے نا انسان اپنی زندگی چ عدل نو اختیار کردا ہے اور ایک احسان نو بھی اختیار کردا ہے, یعنی عدل تو اگے جڑا سٹیپ ہے احسان نو اختیار کردا ہے. وہ دے تحت جنیاں نیکیاں آدیاں نے نا وہ ساریاں بر شامل نے, یعنی عدل دی بنا تے جڑی نیکی سی کرنے ہیں. عدل کی چیز ہے؟ عدل یہ چیز ہے کہ جس شخص دا جو حق بند ہے جو حق ساڈے تے واجب بند ہے وہ اسی بے کم و کاست پورے دا پورا ادا کر دئیے, کوئی کمی بیشی وہ ہرگز نہ کریے. خواہ وہ بندہ کمزور ہوے تاہی اسی وہ پورا حق دے دئیے, خواہ وہ بندہ طاقتور ہوے تاہی اسی وہ پورا حق دے دئیے. نہ تو دی کمزوری تو نجائز فائدہ اٹھائیے, نہ وہ دی طاقت تو ڈردی ہوئے انہوں کو زیادہ حق دے دیتا, یہ پھر عدل نہیں ہوئے گا. یہ تو پھر تھی ڈر کے تو وہ حق تو زیادہ ایک قسم کا ایک پیسے اعتبار ڈاکہ ہے جڑا وہ ڈاکہ نہیں مارا تو اسی خود ہی پیش کر رہے ہو. یہ نہیں, اصل عدل تو ہوئے گا کہ جو جا حق بنتا ہے انہوں ہر صورت پورا پورا تسی ادا کر دیں. تو انسان اپنی زندگی چ لین دین دے معاملے حقوق دی ادائیگی دے معاملے بے شمار ہوندے نے جنہاں چ انہوں عدل اختیار کرنا چاہیے ہے اور عدل ہوتے تے واجب ہوندا ہے. تو اس عدل دے حوالے نال جنیاں بھی نیکیاں انسان کر سکدا نا وہ ساریاں بر دے تحت آندیاں نے, لفظ بر دے وچ شامل نے. اور اسی طرح ہی جڑے احسان ایک رویہ ہے, یعنی عدل تو اگے جڑا رویہ ہے وہ احسان کا رویہ ہے. احسان کا رویہ کی ہے کہ جڑا اگلے کا حق ساڈے تے بند ہے وہ تو اسی ادا کریے, مزید اسی اس تو بھی زیادہ انہوں دے دئیے. یعنی کہ اگر وہ حق مثال کے طور پہ 100 روپے بند ہے تو اسی انہوں 100 کی بجائے 125 دیتا ہے, یا جنہ میں اسی اضافہ کر سکیں دیتا ہے انہوں اپنے والوں محبت اور ایک خلوص کے اظہار کی وجہ تو اسی اس طرح کر دیتے ہیں. اور جڑا حق ساڈا بنتا سی وہ اتنے دوسرے تے, یعنی جنہوں اسی 100 کی جگہ 125 دیتا ہے وہ حق لین کی بجائے نا اسی پورا لین کی بجائے کٹ لے لیا. احسان کا رویہ ہے. مثال دے تسی کسی مثال طور پر تسی مزدور کو کام کروا رہے ہو, کام جو تسی کروانا سی نا 8 گھنٹے کام کروانا سی تو کام 6 گھنٹے کروایا, ਅਤੇ ਮਜ਼ਦੂਰੀ ਤੁਸੀਂ 500 ਰੁਪਏ ਦੇਣੀ ਸੀ, 500 ਦੀ ਬਜਾਏ ਤੁਸੀਂ 600 ਰੁਪਏ ਦੇ ਦਿੱਤੀ, 800 ਰੁਪਏ ਦੇ ਦਿੱਤੀ। ਇਹ ਹੁਣ ਕਹਾਂਗੇ ਇਹਸਾਨ ਦਾ ਰਵੱਈਆ ਅਖਤਿਆਰ ਕੀਤਾ। ਇਹਸਾਨ ਦੇ ਰਵੱਈਏ ਜਿਹੜਾ ਇਹ ਇਨਸਾਨ ਦੇ ਮਾਬੈਨ ਜਿਹੜੇ ਕਈ ਮਸਾਇਲ ਪੈਦਾ ਹੋ ਜਾਂਦੇ ਨੇ ਉਹ ਉਹਨਾਂ ਨੂੰ ਦੂਰ ਕਰਨ ਵਾਲਾ। ਨਾਰਾਜ਼ਗੀਆਂ ਵਹਿਮ ਹੋ ਜਾਂਦੀਆਂ ਨੇ, ਵਹਿਮ ਇਨਸਾਨ ਇੱਕ ਦੂਜੇ ਦੇ ਬਾਰੇ ਸੰਗਦਿਲ ਹੋ ਜਾਂਦਾ, ਬੇਹਿੱਸ ਹੋ ਜਾਂਦਾ। ਲੇਕਿਨ ਅਗਰ ਤੁਸੀਂ ਇਹਸਾਨ ਦਾ ਰਵੱਈਆ ਆਪਣੇ ਮੁਤਲਕ ਲੋਕਾਂ ਦਾ ਇਖਤਿਆਰ ਕਰਦੇ ਹੋ ਤਾਂ ਇਹ ਰਵੱਈਆ ਜਿਹੜਾ ਫਿਰ ਉਹਨਾਂ 'ਚ ਮੁਹੱਬਤ ਪੈਦਾ ਕਰ ਦੇਗਾ, ਤਾਲੁਕ ਪੈਦਾ ਕਰ ਦੇਗਾ, ਵਹਿਮੀ ਨਾਰਾਜ਼ਗੀਆਂ ਨੂੰ ਦੂਰ ਕਰ ਦੇਗਾ। ਇਸ ਵਾਸਤੇ ਸਾਨੂੰ ਬਾਕਾਇਦਾ ਅੱਲਾਹ ਤਾਲਾ ਨੇ ਹੁਕਮ ਦਿੱਤਾ, ਅਦਲ ਦਾ ਵੀ ਹੁਕਮ ਦਿੱਤਾ ਅਤੇ ਇਹਸਾਨ ਦਾ ਵੀ ਹੁਕਮ ਦਿੱਤਾ। ਇਸ ਅਦਲ ਔਰ ਅਹਿਸਾਨ ਦਿੱਤਾ ਅਤੇ ਜਿੰਨੀਆਂ ਨੇਕੀਆਂ ਆਉਂਦੀਆਂ ਨੇ ਸਾਰੀਆਂ ਦੇ ਸਾਰੀਆਂ ਅਲਬਿਰ ਦੇ ਲਫ਼ਜ਼ ਵਿੱਚ ਸ਼ਾਮਿਲ ਨੇ। ਯਾਨੀ ਅਲਬਿਰ ਦੇ ਲਫ਼ਜ਼ ਐਡਾ ਜਾਮੇ ਲਫ਼ਜ਼ ਹੈ ਕਿ ਸਾਰੀਆਂ ਨੇਕੀਆਂ ਇਹਦੇ ਤਹਿਤ ਆਉਂਦੀਆਂ ਨੇ। ਇਹਨੂੰ ਅਗਰ ਅਸੀਂ ਉਰਦੂ 'ਚ ਕਿਸੇ ਲਫ਼ਜ਼ ਨਾਲ ਅਦਾ ਕਰੀਏ ਨਾ ਕਿ ਬਿਰ ਤੋਂ ਕੀ ਮੁਰਾਦ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਵਫ਼ਾਦਾਰੀ, ਯਾਨੀ ਕਿ ਖੁਦਾ ਨਾਲ ਵਫ਼ਾਦਾਰੀ, ਇਨਸਾਨ ਨਾਲ ਵਫ਼ਾਦਾਰੀ ਜਿਹੜੀ ਹੈ ਪੂਰਾ ਕਰਨਾ। ਯਾਨੀ ਕਿ ਤੁਸੀਂ ਜੋ ਅਗਲੇ ਦਾ ਹੱਕ ਬਣਦਾ ਨਾ ਉਹਨੂੰ ਵਫ਼ਾਦਾਰੀ ਨਾਲ ਅਦਾ ਕਰਤਾ, ਬਿਲਕੁਲ ਵਫ਼ਾਦਾਰ ਬਣ ਕੇ ਰਹੋ ਜਿਸ ਤਰ੍ਹਾਂ। ਅਤੇ ਫਰਮਾ ਅਗਰ ਅਸੀਂ ਇੱਥੇ ਅਲਬਿਰ ਦਾ ਮਫਹੂਮ ਵਫ਼ਾਦਾਰੀ ਦੇ ਲਫ਼ਜ਼ ਨਾਲ ਅਦਾ ਕਰ ਲੈਂਦੇ ਹਾਂ, ਯਾਨੀ ਉਹ ਮਜਬੂਰੀ ਨੇਕੀਆਂ ਜਿਹੜੀਆਂ ਨੇ ਅਗਰ ਤੁਸੀਂ ਉਹ ਕਰਨਾ ਲਿਓ ਜਾਂ ਵਫ਼ਾਦਾਰੀ ਦਾ ਲਫ਼ਜ਼ ਬੋਲ ਲੈਂਦੇ ਦੀ ਜਗ੍ਹਾ 'ਤੇ, ਅਤੇ ਵਫ਼ਾਦਾਰੀ ਦਾ ਹੱਕ ਅਦਾ ਕਰਨਾ ਚਾਹੁੰਦੇ ਹੋ ਤਾਂ ਉਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਮਸ਼ਰਕ ਨੂੰ ਕਰ ਲਿਆ ਤਾਂ ਕਹੋ ਜੀ ਮੈਂ ਜਿਹੜਾ ਨਾ ਆਪਣਾ ਕਿਬਲਾ ਮਸ਼ਰਕ ਨੂੰ ਬਣਾ ਲਿਆ ਅਤੇ ਗੱਲ ਮੁੱਕ ਗਈ। ਨਹੀਂ, ਮੁੱਕੀ ਨਹੀਂ। ਇੱਥੇ ਤੁਸੀਂ ਬੜਾ ਇੱਕ ਛੋਟਾ ਜਿਹਾ ਇੱਕ ਕੰਮ ਕੀਤਾ, ਵਫ਼ਾਦਾਰੀ ਦਾ ਹੱਕ ਅਤੇ ਸਾਰੀਆਂ ਨੇਕੀਆਂ ਤੁਸੀਂ ਜਿਹੜੀਆਂ ਅਦਲ ਔਰ ਅਹਿਸਾਨ ਦੇ ਤਹਿਤ ਆਉਂਦੀਆਂ ਨੇ ਉਹਨਾਂ ਨੂੰ ਇਖਤਿਆਰ ਕਰੋਗੇ ਨਾ ਅਤੇ ਫਿਰ ਉਹ ਵਫ਼ਾਦਾਰੀ ਦਾ ਹੱਕ ਕਿ ਤੁਸੀਂ ਉਹਨੂੰ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਫਿਰ ਗੱਲ ਹੋਏਗੀ। ਮਸ਼ਰਕ ਔਰ ਮਗਰਬ ਨੂੰ ਕਿਬਲਾ ਬਣਾਉਣ ਨਾਲ ਗੱਲ ਨਹੀਂ ਮੁੱਕ ਜਾਏਗੀ। ਵਲਾਕਿੰਨ ਅਲਬਿਰ ਮਨ ਆਮਨਾ ਬਿੱਲਾਹ ਵਲਯੌਮ ਅਲਆਖਿਰ, ਫਰਮਾਇਆ ਕਿ ਬਿਰ ਇਹ ਨਹੀਂ ਕਿ ਮਸ਼ਰਕ ਔਰ ਮਗਰਬ ਵੱਲ ਮੂੰਹ ਕਰ ਰਹੋ, ਬਲਕਿ ਬਿਰ ਤੇ ਉਸ ਸ਼ਖਸ ਦੀ ਏ ਕਿ ਜਿਹੜਾ ਈਮਾਨ ਲਿਆਇਆ ਅੱਲਾਹ 'ਤੇ। ਮਨ ਆਮਨਾ ਬਿੱਲਾਹ ਹੈ, ਯਾਨੀ ਵਫ਼ਾਦਾਰੀ, ਹੱਕੇ ਵਫ਼ਾਦਾਰੀ ਕੌਣ ਅਦਾ ਕਰਨ ਵਾਲਾ, ਉਹਦੀ ਹੁਣ ਤਫਸੀਲ ਦੱਸੀ ਜਾ ਰਹੀ ਹੈ। ਵਲਾਕਿੰਨ ਅਲਬਿਰ, ਬਲਕਿ ਹੱਕੇ ਵਫ਼ਾਦਾਰੀ ਤਾਂ ਉਹਨੇ ਅਦਾ ਕੀਤਾ, ਮਨ ਆਮਨਾ ਬਿੱਲਾਹ ਹੈ ਜਿਹੜਾ ਅੱਲਾਹ 'ਤੇ ਈਮਾਨ ਲਿਆਇਆ, ਵਲ ਯੌਮ ਅਲਆਖਿਰ ਔਰ ਆਖਰਤ ਦੇ ਦਿਨ 'ਤੇ ਈਮਾਨ ਲਿਆਇਆ, ਵਲ ਮਲਾਇਕਾ 'ਤੇ ਔਰ ਫਰਿਸ਼ਤਿਆਂ 'ਤੇ ਈਮਾਨ ਲਿਆਇਆ, ਵਲ ਕਿਤਾਬ ਹੈ ਔਰ ਕਿਤਾਬਾਂ 'ਤੇ ਈਮਾਨ ਲਿਆਇਆ, ਆਸਮਾਨੀ ਕਿਤਾਬਾਂ 'ਤੇ, ਵਲ ਨਬੀਹੀਨਾ ਔਰ ਅੱਲਾਹ ਦੇ ਨਬੀਆਂ 'ਤੇ ਈਮਾਨ ਲਿਆਇਆ। ਯਾਨੀ ਕਿ ਈਮਾਨਿਆਤ ਦੀ ਇਹ ਪੂਰੀ ਫਹਿਰਿਸਤ ਜਿਹੜੀ ਨਾ ਇਹ ਗਿਣਾ ਦਿੱਤੀ ਕਿ ਈਮਾਨ, ਯਾਨੀ ਅਸਲ ਨੇਕੀ, ਅਸਲ ਵਫ਼ਾਦਾਰੀ, ਪੂਰੀ ਹੱਕੇ ਵਫ਼ਾਦਾਰੀ ਅਤੇ ਉਸ ਸ਼ਖਸ ਨੇ ਅਦਾ ਕੀਤਾ ਜਿਹੜਾ ਅੱਲਾਹ ਤਾਲਾ 'ਤੇ ਈਮਾਨ ਲਿਆਇਆ ਔਰ ਆਖਰਤ ਦਿਨ 'ਤੇ ਈਮਾਨ ਲਿਆਇਆ, ਫਰਿਸ਼ਤਿਆਂ 'ਤੇ ਈਮਾਨ ਲਿਆਇਆ, ਕਿਤਾਬਾਂ 'ਤੇ ਈਮਾਨ ਲਿਆਇਆ ਅਤੇ ਅੰਬੀਆ 'ਤੇ ਈਮਾਨ ਲਿਆਇਆ। ਇਹਦੀ ਇਹਦੇ 'ਚ ਗਿਣਾਈਆਂ ਗਈਆਂ ਨੇ ਪੰਜ ਚੀਜ਼ਾਂ, ਈਮਾਨੀਆਤ ਨੇ ਜ਼ਾਹਿਰ ਹੈ ਅਤੇ ਈਮਾਨੀਆਤ ਦੇ ਹਵਾਲੇ ਨਾਲ ਇਹਦੇ ਥੋੜ੍ਹੀ ਜਿਹੀ ਅਸੀਂ ਇਹਦੀ ਵਜ਼ਾਹਤ ਕਰ ਦਿੰਦੇ ਹਾਂ ਕਿ ਈਮਾਨੀਅਤ ਕੀ ਹੈਸੀਅਤ ਬਣਦੀ ਹੈ। ਪਹਿਲੀ ਚੀਜ਼ ਜਿਹੜੀ ਨਾ ਮਨ ਆਮਨਾ ਬਿੱਲਾ ਹੈ, ਜਿਹੜਾ ਅੱਲਾਹ 'ਤੇ ਈਮਾਨ ਲਿਆ, ਅੱਲਾਹ 'ਤੇ ਈਮਾਨ ਲਿਆਉਣਾ ਅਤੇ ਬੁਨਿਆਦ ਹੈ ਮਜ਼ਹਬ ਦੀ, ਅਸਲ ਬੁਨਿਆਦੀ ਚੀਜ਼ ਅੱਲਾਹ 'ਤੇ ਈਮਾਨ ਲਿਆਉਣਾ। ਇਹ ਕਿਉਂ ਜ਼ਰੂਰੀ ਹੈ? ਜਿਹੜਾ ਇੱਥੇ ਕਿਹਾ ਗਿਆ ਨਾ ਕਿ ਨੇਕੀ ਤਾਂ ਉਹਦੀ ਜਿਹੜੀ ਅੱਲਾਹ 'ਤੇ ਈਮਾਨ ਲਿਆ, ਇਸ ਵਾਸਤੇ ਕਿ ਅੱਲਾਹ ਤਾਲਾ 'ਤੇ ਈਮਾਨ ਜਿਹੜੀ ਹੈ ਉਹ ਸਾਨੂੰ ਅਸਲ ਹਕੀਕਤ ਦੱਸਦਾ ਹੈ, ਆਖਰੀ ਗੱਲ ਦੱਸਦਾ ਹੈ। ਅੱਲਾਹ ਤਾਲਾ 'ਤੇ ਜਦੋਂ ਇਨਸਾਨ ਈਮਾਨ ਲਿਆਉਂਦਾ ਨਾ, ਇਹ ਮੰਨਦਾ ਕਿ ਅੱਲਾਹ ਤਾਲਾ ਇਸ ਕਾਇਨਾਤ ਦਾ ਖਾਲਿਕ ਹੈ, ਇੱਕ ਖੁਦਾ ਹੈ, ਬਹੁਤ ਖੁਦਾ ਨਹੀਂ, ਤੌਹੀਦ ਨੂੰ ਮੰਨਦਾ, ਅੱਲਾਹ ਤਾਲਾ ਦੀ ਜ਼ਾਤ ਦਾ ਇਕਰਾਰ ਕਰਦਾ ਕਿ ਉਹ ਵਾਹਿਦ ਹੈ, ਅਹਦ ਹੈ, ਇਸ ਨੂੰ ਮੰਨਦਾ ਔਰ ਉਹ ਖਾਲਿਕ ਇਸ ਕਾਇਨਾਤ ਦਾ, ਉਹੀ ਸਾਡਾ ਰੱਬ ਹੈ, ਉਹੀ ਸਾਨੂੰ ਪਾਲ ਰਿਹਾ, ਜ਼ਿੰਦਗੀ ਔਰ ਮੌਤ ਉਹਦੇ ਹੱਥ 'ਚ, ਅਤੇ ਸਾਰਾ ਮਾਮਲਾ ਜਿਹੜਾ ਮਤਲਬ ਇਨਸਾਨ ਨੂੰ ਜੋ ਜ਼ਿੰਦਗੀ 'ਚ ਨੇਮਤਾਂ ਮਿਲ ਰਹੀਆਂ ਨੇ, ਜੋ ਮਸਾਇਲ ਪੇਸ਼ ਆਉਂਦੇ ਨੇ, ਉਹ ਸਭ ਅੱਲਾਹ ਤਾਲਾ ਦੇ ਇਜ਼ਨ ਔਰ ਉਹਦੇ ਹੁਕਮ ਨਾਲ ਗੱਲਾਂ ਹੁੰਦੀਆਂ ਨੇ। ਅਤੇ ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਇਸ ਕਾਇਨਾਤ ਦੀ ਬੁਨਿਆਦ ਖੁਦਾ ਹੈ, ਖੁਦਾ ਦੀ ਜ਼ਾਤ ਜਿਹੜੀ ਹੈ ਉਹ ਇਹਦੀ ਬੁਨਿਆਦ 'ਚ ਖੜੀ ਹੈ, ਤਾਂ ਉਸ ਤੋਂ ਬਾਅਦ ਇਸ ਕਾਇਨਾਤ ਦਾ ਜਿਹੜਾ ਮੁਹਿੰਮ ਹੈ, ਯਾਨੀ ਕਿ ਇਹ ਕਾਇਨਾਤ ਕੀ ਹੈ, ਇਹਦੇ 'ਚ ਮੁਖਤਲਿਫ ਸਵਾਲਾਂ ਉੱਠਦੇ ਨੇ, ਸਵਾਲਾਤ ਉੱਠਦੇ ਨੇ, ਉਹ ਸਾਰੇ ਸਵਾਲਾਤ ਹੱਲ ਹੋ ਜਾਂਦੇ ਨੇ ਕਿ ਵੀ ਅਸੀਂ ਕਿੱਥੋਂ ਚੱਲੇ ਸਾਂ, ਸਾਡੀ ਮੰਜ਼ਿਲ ਕੀ ਹੈ, ਸਾਨੂੰ ਮੁਖਤਲਿਫ ਹਾਲਾਤ ਕਿਉਂ ਪੇਸ਼ ਆ ਰਹੇ ਨੇ, ਇਹਦੇ 'ਚ ਕੀ ਮਕਸੂਦ ਹੈ, ਸਾਡੀ ਕਾਮਯਾਬੀ ਕਿਸ ਚੀਜ਼ 'ਚ, ਨਾਕਾਮੀ ਕਿਸ ਚੀਜ਼ 'ਚ, ਅਸੀਂ ਆਪਣੇ ਦਿਲ 'ਚ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਪਾਉਂਦੇ ਹਾਂ ਕਿ ਵੀ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਦੂਸਰਿਆਂ ਨਾਲ ਕਦੀ ਸਾਨੂੰ ਗੁੱਸਾ ਆ ਜਾਂਦਾ ਅਤੇ ਅਸੀਂ ਉਹਨਾਂ ਵਾਸਤੇ ਬੜੇ ਬੁਰੇ ਰਵੱਈਏ ਸਾਡੇ 'ਚ ਪੈਦਾ ਹੋ ਜਾਂਦੇ ਨੇ, ਮੁਹੱਬਤ ਆ ਜਾਂਦੀ ਅਤੇ ਬਹੁਤ ਅੱਛੇ ਰਵੱਈਏ ਪੈਦਾ ਹੋ ਜਾਂਦੇ ਨੇ। ਹਰ ਇਨਸਾਨ ਆਪਣੀ ਕੌਮ ਦਾ ਬੜਾ ਖਿਆਲ ਰੱਖਦਾ ਹੁੰਦਾ, ਦੂਸਰੀਆਂ ਕੌਮਾਂ ਦੇ ਬਾਰੇ ਇਹ ਬੇਹਸ ਹੁੰਦਾ ਹੈ ਜਾਂ ਸੰਗਦਿਲੀ ਦਾ ਜਜ਼ਬਾ ਰੱਖਦਾ ਹੈ ਕਿ ਇਹ ਮਾਮਲਾ ਠੀਕ ਹੈ, ਇਹ ਸਭ ਇਨਸਾਨਾਂ ਦੀ ਕੀ ਪੁਜ਼ੀਸ਼ਨ ਹੈ, ਇਹ ਇਹਨਾਂ ਦਾ ਆਪਸ ਵਿੱਚ ਕੋਈ ਰਾਬਤਾ ਹੈ, ਇੱਕ ਇੱਕ ਸਵਾਲ, ਸੈਂਕੜੋਂ ਸਵਾਲ, ਇਹ ਕਾਇਨਾਤ ਕਿੱਧਰ ਜਾ ਰਹੀ ਹੈ, ਇਹਦਾ ਅੰਜਾਮ ਕੀ ਹੋਣਾ ਹੈ, ਇਨਸਾਨ ਦੀ ਜਿਹੜੀ ਦੁਨੀਆਵੀ ਜ਼ਿੰਦਗੀ ਹੈ ਜਿਹਦੇ 'ਚ ਉਹ ਕਦੀ ਵੀ ਨਹੀਂ ਚਾਹੁੰਦਾ ਕਿ ਖਤਮ ਹੋਵੇ ਜਾਂ ਬੰਦੇ ਨੂੰ ਮੌਤ ਆ ਜਾਏ, ਬਿਲਕੁਲ ਨਹੀਂ ਚਾਹੁੰਦਾ, ਅਤੇ ਇਹ ਮਾਮਲਾ ਕੀ ਇਹ ਖਤਮ ਹੋ ਜਾਣਾ, ਇਹ ਖਤਮ ਹੋਏਗਾ ਤਾਂ ਫਿਰ ਗੱਲ ਕਿੱਥੇ ਜਾਏਗੀ, ਸੈਂਕੜੋਂ ਸਵਾਲਾਤ ਨੇ ਕਿ ਜਿਹੜੇ ਹੱਲ ਹੋ ਜਾਂਦੇ ਨੇ ਜਿਵੇਂ ਅਸੀਂ ਅੱਲਾਹ 'ਤੇ ਈਮਾਨ ਲੈਂਦੇ ਹਾਂ। ਅੱਲਾਹ 'ਤੇ ਈਮਾਨ ਲਿਆ ਸਾਨੂੰ ਸਾਰੀ ਗੱਲ ਵਾਜ਼ ਹੋ ਜਾਂਦੀ, ਕਾਇਨਾਤ ਜਿਹੜੀ ਨਾ ਰੋਸ਼ਨ ਹੋ ਜਾਂਦੀ। ਕੁਰਾਨ ਮਜੀਦ ਕਹਿੰਦਾ ਕਿ ਅੱਲਾਹ ਨੂਰ ਸਮਾਵਾਤ ਵਲ ਅਰਦ, ਅੱਲਾਹ ਆਸਮਾਨ ਔਰ ਜ਼ਮੀਨ ਦੀ ਰੋਸ਼ਨੀ ਹੈ, ਯਾਨੀ ਕਿ ਜਦੋਂ ਤੁਸੀਂ ਖੁਦਾ 'ਤੇ ਈਮਾਨ ਲਿਆਉਂਦੇ ਹੋ ਅਤੇ ਉਹ ਈਮਾਨ ਜਿਹੜਾ ਉਹ ਕਾਇਨਾਤ ਔਰ ਜ਼ਮੀਨ ਜਿਹੜੀ ਹੈ ਮਤਲਬ ਆਸਮਾਨ ਔਰ ਜ਼ਮੀਨ ਜਿਹੜੇ ਨੇ ਇਹਨਾਂ ਨੂੰ ਰੋਸ਼ਨ ਕਰ ਦਿੰਦਾ, ਇਸ ਇਤਬਾਰ ਨਾਲ ਕਿ ਇਹਦੇ ਵਿੱਚ ਮੌਜੂਦ ਹਰ ਸਵਾਲ ਆਪਣਾ ਜਵਾਬ ਪਾ ਲੈਂਦਾ, ਹਰ ਗੱਲ ਜਿਹੜੀ ਹੈ ਉਹਦਾ ਮਕਸਦ ਵਾਜ਼ਿਹ ਹੋ ਜਾਂਦਾ, ਹਰ ਮਸਲਾ ਜਿਹੜਾ ਉਹਦਾ ਸਾਨੂੰ ਜਵਾਬ ਮਿਲ ਜਾਂਦਾ, ਉਹਦਾ ਹੱਲ ਮਿਲ ਜਾਂਦਾ, ਕੋਈ ਸਵਾਲ ਤਿਸ਼ਨਾ ਨਹੀਂ ਰਹਿੰਦਾ, ਕੋਈ ਸਵਾਲ ਐਸਾ ਨਹੀਂ ਰਹਿੰਦਾ ਕਿ ਵੀ ਇਹ ਸਵਾਲ ਜਿਹੜਾ ਨਾ ਇਹਦੀ ਨਹੀਂ ਸਮਝ ਆਈ ਕੀ ਹੈ। ਖੁਦਾ ਦੀ ਜ਼ਾਤ ਨੂੰ ਮੰਨਣ ਦੇ ਨਾਲ ਹੀ ਇਸ ਤਰ੍ਹਾਂ ਜਿਸ ਕਿ ਤੁਸੀਂ ਇੱਕ ਸਵਿੱਚ ਜਿਹੜਾ ਸੀ ਨਾ ਬਿਜਲੀ ਦਾ ਸਵਿੱਚ ਔਨ ਕਰਤਾ ਔਰ ਹਨੇਰੇ ਕਮਰੇ 'ਚ ਬਿਲਕੁਲ ਰੋਸ਼ਨੀ ਹੋ ਗਈ ਹੈ, ਇਸ ਤਰ੍ਹਾਂ ਦੀ ਰੋਸ਼ਨੀ ਪੂਰੀ ਕਾਇਨਾਤ ਵਿੱਚ ਫੈਲ ਜਾਂਦੀ ਹੈ, ਇਨਸਾਨ ਦਾ ਦਿਮਾਗ ਬਿਲਕੁਲ ਵਾਜ਼ਿਹ ਹੋ ਜਾਂਦਾ ਕਿ ਅੱਛਾ ਇਹ ਮਾਮਲਾ ਇੱਕ ਖੁਦਾ ਹੈ ਜਿਹਨੇ ਇਹ ਕਾਇਨਾਤ ਬਣਾਈ ਹੈ, ਬਿਲਕੁਲ ਸਾਰਾ ਮਾਮਲਾ ਹੱਲ ਹੋ ਜਾਂਦਾ। ਔਰ ਤੁਸੀਂ ਖੁਦਾ ਦੀ ਜਗ੍ਹਾ 'ਤੇ ਕੋਈ ਅਗਰ ਤੁਸੀਂ ਇਹਨੂੰ ਨਹੀਂ ਮੰਨਦੇ ਖੁਦਾ ਦੇ ਸਬਰ ਨੂੰ ਤਾਂ ਤੁਸੀਂ ਖੁਦਾ ਦਾ ਸਬਰ ਕੱਢ ਦਿੰਦੇ ਹੋ ਔਰ ਕੋਈ ਹੋਰ ਚੀਜ਼ ਰੱਖਦੇ ਹੋ ਕਿ ਵੀ ਇਨਸਾਨਾਂ ਨੇ ਮਿਲ ਕੇ ਦੁਨੀਆ ਬਣਾਈ ਹੈ। ਨਹੀਂ, ਇਨਸਾਨਾਂ ਨੇ ਨਹੀਂ ਬਣਾਈ, ਇਹ ਕਾਇਨਾਤ ਨੇ ਖੁਦ ਆਪਣੇ ਆਪ ਨੂੰ ਬਣਾ ਲਿਆ। ਇਹਦੇ 'ਚ ਮਕਸਦੀਅਤ ਲੱਭਦੇ ਹੋ, ਮਕਸਦੀਅਤ ਨਹੀਂ ਲੱਭਦੀ। ਇਹਦੇ 'ਚ ਉਹ ਇਨਸਾਨਾਂ ਨੇ ਕਿਸ ਤਰ੍ਹਾਂ ਬਣਾ ਲਿਆ ਜਾਂ ਕਾਇਨਾਤ ਨੇ ਆਪਣੇ ਨੂੰ ਕਿਸ ਤਰ੍ਹਾਂ ਬਣਾ ਲਿਆ, ਉਹ ਮਦਦ ਦੀ ਸਿਫਾਤ ਨਜ਼ਰ ਨਹੀਂ ਆਉਂਦੀ। ਜਿੱਧਰ ਵੀ ਤੁਸੀਂ ਗੌਰ ਕਰਦੇ ਹੋ, ਜੋ ਵੀ ਕੋਸ਼ਿਸ਼ ਕਰਦੇ ਹੋ, ਸਵਾਏ ਟਾਂਵਾਂ ਘਟੋਈਆਂ ਦੇ ਕੁਝ ਵੀ ਨਹੀਂ। ਕੋਈ ਐਸੀ ਹੱਲ ਨਹੀਂ ਕਿ ਅਗਰ ਖੁਦਾ ਨੂੰ ਨਾ ਮੰਨੀਏ ਤਾਂ ਦੂਸਰਾ ਹੱਲ ਜਿਹੜਾ ਨਾ ਉਹ ਵੀ ਹੋ ਸਕਦਾ, ਉਹਦੇ ਨਾਲ ਵੀ ਸਾਰਾ ਮਾਮਲਾ ਹੱਲ ਹੋ ਜਾਂਦਾ, ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਖੁਦਾ ਦੇ ਇਲਾਵਾ ਕੋਈ ਤੌਜੀਹ ਇਸ ਕਾਇਨਾਤ ਦੀ ਨਹੀਂ, ਯਾਨੀ ਖੁਦਾ ਐਸੀ ਵਾਹਿਦ ਤੌਜੀਹ ਹੈ ਕਿ ਜਿਹੜੀ ਕਾਮਿਲ ਔਰ ਕਮਾਲ 'ਤੇ ਯਾਨੀ ਮਾਮਲੇ ਨੂੰ ਹੱਲ ਕਰ ਦਿੰਦੀ। ਲੇਕਿਨ ਖੁਦਾ ਦੀ ਜਗ੍ਹਾ 'ਤੇ ਅਗਰ ਅਸੀਂ ਖੁਦਾ ਨੂੰ ਹਟਾ ਕੇ ਕੋਈ ਹੋਰ ਰੱਖਣਾ ਚਾਹੀਏ ਤਾਂ ਉਹਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਮਸਲੇ ਨੂੰ ਜ਼ਰਾ ਵੀ ਹੱਲ ਕਰ ਸਕੇ, ਇਮਕਾਨ ਹੀ ਕੋਈ ਨਹੀਂ ਇਸ ਚੀਜ਼ ਦਾ। ਫਿਰ ਖੁਦਾ ਦੀ ਜ਼ਾਤ ਦਾ ਇਹ ਨਹੀਂ ਮਾਮਲਾ ਕਿ ਇੱਕ ਤਾਂ ਨਾ ਕਿ ਇਹ ਕਾਇਨਾਤ ਦੇ ਮੁਹਿੰਮੇ ਨੂੰ ਹੱਲ ਕਰ ਦਿੰਦੀ ਹੈ, ਮਸਲਾ ਬਿਲਕੁਲ ਸੋਲਵ ਹੋ ਜਾਂਦਾ। ਜਿਸ ਤਰ੍ਹਾਂ ਇੱਕ ਫਰਦ ਕੋਲ ਇੱਕ ਤਾਲਾ ਨਾ ਤਾਂ ਤਾਲਾ ਨਹੀਂ ਖੁੱਲ੍ਹ ਰਿਹਾ, ਔਰ ਤੁਸੀਂ ਉਹਦੀ ਕਹਿੰਦੇ ਕਿ ਵੀ ਇਹ ਤਾਲਾ ਕਿਸ ਤਰ੍ਹਾਂ ਖੁੱਲ੍ਹੇਗਾ, ਇਹ ਮਤਲਬ ਹੈ ਅਸੀਂ ਇਸ ਕਮਰੇ 'ਚ ਜਾਣਾ ਚਾਹੁੰਦੇ ਹਾਂ ਜਾਂ ਜਾਣਨਾ ਚਾਹੁੰਦੇ ਹਾਂ ਕਿ ਇਸ ਤਾਲੇ ਦੇ ਪਿੱਛੇ ਕੀ ਹਕੀਕਤ ਹੈ। ਅਤੇ ਮੁਖਤਲਿਫ ਚਾਬੀਆਂ ਤੁਹਾਡੇ ਕੋਲ ਮੌਜੂਦ ਨੇ ਅਤੇ ਤੁਸੀਂ ਟਰਾਈ ਕਰਦੇ ਹੋ ਅਤੇ ਜਿਹੜੀ ਚਾਬੀ ਨਾਲ ਉਹ ਤਾਲਾ ਖੁੱਲ੍ਹ ਜਾਂਦਾ ਨਾ ਤੁਸੀਂ ਕਹਿੰਦੇ ਹੋ ਕਿ ਇਹ ਚਾਬੀ ਇਸ ਤਾਲੇ ਦੀ ਚਾਬੀ ਹੈ, ਯਾਨੀ ਕਿ ਇਹਦੇ 'ਚ ਫਿਰ ਕੋਈ ਸ਼ੱਕ ਨਹੀਂ ਰਹਿੰਦਾ ਕਿਉਂਕਿ ਇਸ ਚਾਬੀ ਨਾਲ ਤਾਲਾ ਖੁੱਲ੍ਹ ਗਿਆ ਔਰ ਸਾਡੀ ਉਹ ਮੁਸ਼ਕਲ ਹੱਲ ਹੋ ਗਈ। ਅਸੀਂ ਦਰਵਾਜ਼ਾ ਖੋਲ੍ਹ ਲਿਆ, ਅਸੀਂ ਉਹ ਕਮਰੇ 'ਚ ਕੀ ਕੁਛ ਦੇਖ ਲਿਆ, ਯਾਨੀ ਅਸੀਂ ਉਦੋਂ ਤੱਕ ਪਹੁੰਚ ਗਏ ਹਾਂ। ਫਿਰ ਉਸ ਤੋਂ ਬਾਅਦ ਇਹ ਮਸਲਾ ਖਤਮ ਹੋ ਜਾਂਦਾ ਕਿ ਯਾਰ ਇਸ ਤਾਲੇ ਦੀ ਚਾਬੀ ਹੈ ਕਿਹੜੀ ਸੀ, ਉਹ ਜਿਹਦੇ ਜਿਸ ਨੇ ਉਹਨੂੰ ਖੋਲ੍ਹ ਦਿੱਤਾ ਉਹ ਹੱਲ ਹੋਏ। ਜਾਂ ਜਿਸ ਤਰ੍ਹਾਂ ਦੂਸਰੀ ਮਿਸਾਲ ਲੈ ਲਓ, ਨੰਬਰਾਂ ਵਾਲਾ ਤਾਲਾ, ਅਤੇ ਜਿਸ ਨੰਬਰ ਨਾਲ ਤਾਲਾ ਖੁੱਲ੍ਹ ਜਾਏਗਾ ਉਹ ਨੰਬਰ ਉਸ ਤਾਲੇ ਦਾ ਨੰਬਰ ਹੋਏਗਾ। ਇਹਦੇ 'ਚ ਕੋਈ ਬਹਿਸ ਨਹੀਂ, ਕੋਈ ਇਖਤਲਾਫ ਨਹੀਂ, ਯਾਨੀ ਜਦੋਂ ਇੱਕ ਵਾਰੀ ਉਸ ਨੰਬਰ ਨਾਲ ਤਾਲਾ ਖੁੱਲ੍ਹ ਗਿਆ ਨਾ ਤਾਂ ਯਕੀਨਨ ਉਹ ਫਿਰ ਉਸ ਤਾਲੇ ਦਾ ਹੱਲ ਇਹੀ ਨੰਬਰ ਸੀ, ਇਹਦੇ ਨਾਲ ਹੀ ਖੁੱਲ੍ਹਣਾ ਸੀ। ਕਾਇਨਾਤ ਜਿਹੜੀ ਹੈ ਅੱਲਾਹ ਤਾਲਾ ਦੇ ਤਸੱਵਰ ਨਾਲ ਰੋਸ਼ਨ ਹੋ ਜਾਂਦੀ ਹੈ, ਹਰ ਸਵਾਲ ਦਾ ਜਵਾਬ ਮਿਲ ਜਾਂਦਾ। ਇਹਦਾ ਮਤਲਬ ਖੁਦਾ ਦਾ ਤਸੱਵਰ ਉਹੀ ਹਕੀਕਤ ਹੈ ਜਿਹੜੀ ਇਸ ਕਾਇਨਾਤ ਦੀ ਅਸਲ ਹਕੀਕਤ ਹੈ। ਇਹਦੇ ਇਲਾਵਾ ਇਨਸਾਨ ਆਪਣੇ ਦਿਲ 'ਚ ਖੁਦਾ ਦੇ ਵਜੂਦ ਨੂੰ ਪਾਉਂਦਾ, ਯਾਨੀ ਇਨਸਾਨ ਦਾ ਦਿਲ ਜਿਹੜਾ ਨਾ ਉਹ ਖੁਦਾ ਨੂੰ ਪਹਿਚਾਣਦਾ, ਖੁਦਾ ਨੂੰ ਮੁਖਤਲਿਫ ਜ਼ਾਵੀਆਂ ਨੇ। ਇੱਥੇ ਮੌਕਾ ਨਹੀਂ ਅਗਰ ਇੱਥੇ ਤਫਸੀਲ ਨਾਲ ਗੱਲ ਕੀਤੀ ਜਾਏ ਤਾਂ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਇਨਸਾਨ ਜਿਹੜਾ ਉਹ ਆਪਣੇ ਅੰਦਰ ਖੁਦਾ ਦਾ ਤਸੱਵਰ ਲੈ ਕੇ ਪੈਦਾ ਹੁੰਦਾ ਔਰ ਇੱਕ ਖੁਦਾ ਦਾ ਤਸੱਵਰ ਲੈ ਕੇ ਪੈਦਾ ਹੁੰਦਾ। ਇਹ ਨਹੀਂ ਕਿ ਉਹ ਬਹੁਤ ਸਾਰੇ ਖੁਦਾਵਾਂ ਨੂੰ ਮੰਨਣ ਵਾਲਾ ਦਿਲ ਲੈ ਕੇ ਪੈਦਾ ਹੁੰਦਾ, ਨਹੀਂ, ਇੱਕ ਖੁਦਾ ਨੂੰ ਮੰਨਣ ਵਾਲਾ ਦਿਲ ਲੈ ਕੇ ਪੈਦਾ ਹੁੰਦਾ। ਇਹ ਨਹੀਂ ਹੋ ਸਕਦਾ ਕਿ ਇਨਸਾਨ ਜਿਹੜਾ ਨਾ ਖੁਦਾ ਤੋਂ ਬਗੈਰ ਜੀਣਾ ਪਸੰਦ ਕਰ ਲੈ, ਬਰਦਾਸ਼ਤ ਕਰ ਲੈ ਜਾਂ ਜੀਣਾ ਸੋਚ ਲੈ, ਇਹ ਨਹੀਂ ਹੋ ਸਕਦਾ। ਸੋਸਾਇਟੀ ਉਹਨੂੰ ਕਿਸੇ ਬਹਾਓ 'ਚ ਲੈ ਜਾਏ ਤਾਂ ਲੈ ਜਾਏ, ਲੇਕਿਨ ਇੱਕ ਜੋ ਹੀ ਉਹਦਾ ਪ੍ਰੋਸੈਸ ਚੱਲਦਾ, ਨੈਚੁਰਲ ਪ੍ਰੋਸੈਸ ਚੱਲਦਾ ਜਾਂ ਉਹਦੇ ਸਾਹਮਣੇ ਕੋਈ ਸਵਾਲਾਤ ਆਉਂਦੇ ਨੇ ਤਾਂ ਉਹਦਾ ਜਿਹੜਾ ਦਿਲ ਹੈ, ਜਿਸ ਤਰ੍ਹਾਂ ਉਹਦੀ ਸਾਖਤ ਹੈ, ਜਿਸ ਤਰ੍ਹਾਂ ਉਹਦੀ ਫਿਤਰਤ ਅੱਲਾ ਨੇ ਬਣਾਈ ਹੈ, ਉਹ ਇੱਕ ਖੁਦਾ ਦਾ ਬੰਦਾ ਹੋਣ ਦੀ ਅਸੀਂ ਤਰ੍ਹਾਂ ਨਹੀਂ ਸੋਚਦਾ। ਇਹਦੇ ਇਲਾਵਾ ਕੋਈ ਦੂਸਰੀ ਗੱਲ ਹੈ ਹੀ ਨਹੀਂ। ਇਹਨੂੰ ਅੱਲਾਹ ਤਾਲਾ ਨੇ ਅਹਿਦ ਅਲਸਤੇ ਵਾਲੇ ਨਾਲ ਬਿਆਨ ਕਰਤਾ ਕੁਰਾਨ ਮਜੀਦ ਵਿੱਚ ਕਿ ਅਸੀਂ ਐਕਸਪੀਰੀਅੰਸ ਕਰਾ ਦਿੱਤਾ ਸੀ ਔਰ ਸਭ ਲੋਕਾਂ ਨੇ ਇਕਰਾਰ ਕੀਤਾ ਸੀ ਕਿ ਅੱਲਾਹ ਤਾਲਾ ਜਿਹੜਾ ਨਾ ਉਹ ਸਾਡਾ ਰੱਬ ਹੈ। ਅੱਲਾਹ ਨੇ ਪੁੱਛਿਆ ਸੀ ਕਿਆ ਮੈਂ ਤੁਹਾਡਾ ਰੱਬ ਨਹੀਂ ਹੂੰ, ਅਤੇ ਇਨਸਾਨਾਂ ਨੇ ਜਵਾਬ ਦਿੱਤਾ ਸੀ ਕਿਉਂ ਨਹੀਂ, ਅੱਲਾਹ ਤਾਲਾ ਸਾਡਾ ਰੱਬ ਹੈ। ਅਤੇ ਪਹਿਲੀ ਚੀਜ਼ ਹੈ ਕਿ ਮਨਾਵਾਨਾ ਬਿੱਲਾ ਜਿਹੜਾ ਅੱਲਾਹ 'ਤੇ ਈਮਾਨ ਲਿਆ ਅਤੇ ਅੱਲਾਹ ਤਾਲਾ ਦਾ ਈਮਾਨ ਜਿਹੜਾ ਨਾ ਉੱਥੇ ਬੁਨਿਆਦੀ ਚੀਜ਼ ਹੈ, ਉੱਥੇ ਇੱਕ ਲਾਜ਼ਮੀ ਚੀਜ਼ ਹੈ, ਉਹਦੇ ਨਾਲ ਮਾਮਲਾ ਹੱਲ ਹੁੰਦਾ। ਦੂਸਰਾ ਫਰਮਾਇਆ ਵਲ ਯੌਮਿਲ ਆਖਿਰ, ਔਰ ਆਖਰਤ ਦੇ ਦਿਨ 'ਤੇ ਈਮਾਨ ਲਿਆ। ਆਖਰਤ ਦਾ ਦਿਨ ਜਿਹੜਾ ਨਾ, ਅਗਰ ਇਹ ਮੌਜੂਦ ਨਾ ਹੋਵੇ ਤਾਂ ਇਸ ਕਾਇਨਾਤ ਦੀ ਜਿਹੜੀ ਨਾ ਸਾਡੀ ਜ਼ਿੰਦਗੀ ਜਿਹੜੀ ਹੈ, ਇਹਦੀ ਇਹ ਤਖਲੀਕ ਜਿਹੜੀ ਅੱਲਾਹ ਨੇ ਕਰਤੀ, ਔਰ ਇਹਦੇ 'ਚ ਸਾਨੂੰ ਜਿਸ ਤਰ੍ਹਾਂ ਦੇ ਹਾਲਾਤ ਪੇਸ਼ ਆ ਰਹੇ ਨੇ, ਦੁੱਖ ਔਰ ਸੁੱਖ ਵਾਲੇ ਹਾਲਾਤ, ਅੱਛੇ ਔਰ ਬੁਰੇ ਹਾਲਾਤ, ਔਰ ਫਿਰ ਇਨਸਾਨ ਮਤਲਬ ਇੱਥੇ ਜਿਸ ਤਰ੍ਹਾਂ ਬਚਪਨ ਤੋਂ ਜਵਾਨੀ ਔਰ ਜਵਾਨੀ ਤੋਂ ਫਿਰ ਬੁਢਾਪਾ ਔਰ ਫਿਰ ਉਹਦੀ ਵਫਾਤ ਹੋ ਜਾਂਦੀ ਹੈ, ਇਹ ਮੁਖਤਲਿਫ ਜਿਹੜੇ ਦਰਜਾਤ ਪੇਸ਼ ਆਉਂਦੇ ਨੇ, ਇਹ ਦਰਜਾਤ ਜਿਹੜੇ ਨੇ ਇਨਸਾਨੀ ਜ਼ਿੰਦਗੀ ਜਿਹੜੇ ਆਉਂਦੇ ਨੇ, ਇਹ ਇਹਨਾਂ ਦੀ ਕੋਈ ਤੋਜੀ ਨਹੀਂ ਹੁੰਦੀ। ਇਹ ਦੁਨੀਆ ਇੱਕ ਜ਼ੁਲਮ ਦੀ ਆਵਾਜ਼ ਗਾ ਕਰਾਰ ਪਾਉਂਦੀ ਹੈ, ਲੇਕਿਨ ਅਗਰ ਆਖਰਤ ਹੈ ਵੇ, ਅਗਰ ਅਮਾਲ ਦਾ ਹਿਸਾਬ ਕਿਤਾਬ ਹੈ ਵੇ, ਤਾਂ ਫਿਰ ਇਹ ਬਾਮਾਨੀ ਇੱਕ ਤਖਲੀਕ ਕਰਾਰ ਪਾਉਂਦੀ ਹੈ, ਬਾ ਮਕਸਦ ਤਖਲੀਕ ਕਰਾਰ ਪਾਉਂਦੀ ਹੈ। ਆਖਰਤ ਅਤੇ ਈਮਾਨ ਤੋਂ ਬਗੈਰ ਇਹ ਦੁਨੀਆ ਜਿਹੜੀ ਹੈ, ਇਹਦੀ ਤੋਜੀ ਇਸ ਯਾਨੀ ਇਹ ਜ਼ਿੰਦਗੀ ਜਿਹੜੀ ਇਨਸਾਨ ਦੀ ਜ਼ਿੰਦਗੀ ਔਰ ਉਹਦੇ ਜਿਹੜਾ ਅਮਲ ਦਾ ਮਾਮਲਾ ਹੈ, ਉਹ ਹੱਲ ਹੀ ਨਹੀਂ ਹੁੰਦਾ ਆਖਰਤ ਤੋਂ ਈਮਾਨ ਤੋਂ ਬਗੈਰ। ਲੇਕਿਨ ਜੂ ਹੀ ਅਸੀਂ ਆਖਰਤ ਈਮਾਨ ਲੈਂਦੇ ਹਾਂ, ਆਖਰਤ ਈਮਾਨ ਤੋਂ ਮੁਰਾਦ ਹੈ ਕਿ ਅਸੀਂ ਮਰ ਕੇ ਖੁਦਾ ਦੇ ਜ਼ਰੂਰ ਪੇਸ਼ ਹੋਵਾਂਗੇ, ਔਰ ਅੱਲਾਹ ਤਾਲਾ ਸਾਡੇ ਅਮਾਲ ਦਾ ਹਿਸਾਬ ਕਿਤਾਬ ਲਏਗਾ, ਸਾਡੇ ਕੋਲ ਨੇਕੀ ਔਰ ਬਦੀ ਦੇ ਬਾਰੇ ਸਵਾਲ ਕਰੇਗਾ। ਅਗਰ ਅਸੀਂ ਨੇਕੀ ਕੀਤੀ ਹੈ, ਯਾਨੀ ਉਹ ਚੀਜ਼ ਉਹ ਅਮਲ ਕੀਤਾ ਜਿਹੜਾ ਇਨਸਾਨੀ ਫਿਤਰਤ ਕਹਿੰਦੀ ਕਿ ਕਰਨਾ ਚਾਹੀਦਾ, ਹੋਣਾ ਚਾਹੀਦਾ, ਹਰ ਬੰਦਾ ਉਸਨੂੰ ਪਸੰਦ ਕਰਦਾ ਕਿ ਉਹਦੇ ਨਾਲ ਨੇਕੀ ਕੀਤੀ ਜਾਏ, ਔਰ ਹਰ ਬੰਦਾ ਇਹ ਚਾਹੇਗਾ ਕਿ ਨਹੀਂ ਮੇਰੇ ਮੁਤਲਕ ਸਭ ਲੋਕ ਜਿਹੜੇ ਉਹਨਾਂ ਨੂੰ ਨੇਕ ਹੋਣਾ ਚਾਹੀਦਾ, ਉਹਨਾਂ ਨੂੰ ਅੱਛਾ ਹੋਣਾ ਚਾਹੀਦਾ, ਔਰ ਉਹ ਵੀ ਇਹਦੇ ਬਾਰੇ ਕਹਿੰਦੇ ਨੇ ਕਿ ਤੈਨੂੰ ਵੀ ਅੱਛਾ ਹੋਣਾ ਚਾਹੀਦਾ, ਔਰ ਇਨਸਾਨ ਦਾ ਜ਼ਮੀਰ ਵੀ ਉਹਨੂੰ ਇਹ ਕਹਿੰਦਾ ਕਿ ਨਹੀਂ ਤੈਨੂੰ ਅੱਛਾਈ ਇਖਤਿਆਰ ਕਰਨੀ ਚਾਹੀਦੀ ਹੈ, ਅਤੇ ਇਹ ਜਿਹੜਾ ਅਮਲ ਕੀਤਾ ਹੋਏਗਾ ਇਹ ਕਾਮਯਾਬ ਹੋਏਗਾ। ਆਖਰਤ ਸਾਨੂੰ ਆਖਰਤ ਅਤੇ ਈਮਾਨ ਸਾਨੂੰ ਇਹ ਦੱਸਦਾ ਇਹ ਜੰਨਤ 'ਚ ਜਾਏਗਾ, ਅਬਦੀ ਖੁਸ਼ੀਆਂ ਨੂੰ ਮਿਲਣਗੀਆਂ। ਬਹੁਤ ਸਾਰੀਆਂ ਸਵਾਲਾਤ ਨੇ ਇਨਸਾਨ ਦੇ ਆਪਣੇ ਅਮਾਲ ਦੇ ਹਵਾਲੇ ਨਾਲ, ਆਪਣੀ ਜ਼ਿੰਦਗੀ ਦੇ ਹਵਾਲੇ ਨਾਲ, ਜਿਹੜੇ ਆਖਰਤ ਅਤੇ ਈਮਾਨ ਜਿਹੜਾ ਉਹ ਬਿਲਕੁਲ ਉਹਨਾਂ ਸਵਾਲਾਂ ਦਾ ਮੁਕੰਮਲ ਔਰ ਪੂਰਾ ਜਵਾਬ ਹੈ। ਅਤੇ ਇਸ ਵਾਸਤੇ ਆਖਰਤ ਅਤੇ ਈਮਾਨ ਜਿਹੜਾ ਵੀ ਇੱਕ ਬਹੁਤ ਲਾਜ਼ਮੀ ਚੀਜ਼ ਹੈ, ਯਾਨੀ ਤਖਲੀਕ ਔਰ ਜ਼ਿੰਦਗੀ ਹੱਕ ਹੀ ਨਹੀਂ ਸਾਬਤ ਹੁੰਦੇ ਜਦੋਂ ਤੱਕ ਅਸੀਂ ਆਖਰਤ ਈਮਾਨ ਨਾ ਲਿਆਈਏ। ਆਖਰਤ ਈਮਾਨ ਲਿਆਉਣ ਤੋਂ ਬਾਅਦ ਅੱਲਾਹ ਤਾਲਾ ਦੀ ਤਖਲੀਕ ਵੀ ਹੱਕ ਔਰ ਬਾ ਮਕਸਦ ਸਾਬਤ ਹੋ ਜਾਂਦੀ ਹੈ, ਔਰ ਜਿਹੜੀ ਮਤਲਬ ਜ਼ਿੰਦਗੀ ਉਹ ਬਾਮਾਨੀ ਚੀਜ਼ ਕਰਾਰ ਪਾ ਜਾਂਦੀ ਹੈ। ਫਰਮਾਇਆ ਵਲ ਮਲਾਇਕਾ, ਅਤੇ ਔਰ ਫਰਿਸ਼ਤੇ ਜਿਹੜੇ ਨੇ ਇਹਨਾਂ 'ਤੇ ਵੀ ਈਮਾਨ ਲਿਆਉਂਦਾ ਕਿਹਾ ਗਿਆ ਕਿ ਵੀ ਫਰਿਸ਼ਤਿਆਂ 'ਤੇ ਤੁਸੀਂ ਈਮਾਨ ਲਿਆਓ, ਯਾਨੀ ਉਹ ਸ਼ਖਸ ਜਿਹੜਾ ਅੱਲਾਹ 'ਤੇ ਈਮਾਨ ਲਿਆ, ਆਖਰਤ 'ਤੇ ਈਮਾਨ ਲਿਆ, ਔਰ ਫਰਿਸ਼ਤਿਆਂ 'ਤੇ ਈਮਾਨ ਲਿਆ। ਫਰਿਸ਼ਤਿਆਂ 'ਤੇ ਈਮਾਨ ਸਾਨੂੰ ਕਿਉਂ ਕਿਹਾ ਗਿਆ ਕਿ ਤੁਸੀਂ ਲਿਆਉਣਾ? ਫਰਿਸ਼ਤੇ ਉਹ ਮਖਲੂਕ ਨੇ, ਯਾਨੀ ਇੱਕ ਬੜਾ ਵੱਡਾ ਸਵਾਲ ਪੈਦਾ ਅਸਲ 'ਚ ਹੁੰਦਾ ਕਿ ਖੁਦਾ ਜਿਹੜਾ ਉਹ ਤਾਂ ਆਲਮੇ ਲਾਹੂਤ ਨਾਲ ਤਾਲੁਕ ਰੱਖਦਾ, ਯਾਨੀ ਉਹ ਆਲਮ ਜਿਹੜਾ ਖੁਦਾ ਦਾ ਆਲਮ ਹੈ। ਆਲਮ ਤੋਂ ਮੇਰਾ ਤੁਸੀਂ ਦੁਨੀਆ ਕਹਿ ਲਓ, ਕਾਇਨਾਤ ਕਹਿ ਲਓ, ਕਿ ਕਾਇਨਾਤ ਦਾ ਲਫ਼ਜ਼ ਅਸੀਂ ਇੱਥੇ ਇਸ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ ਕਿ ਖੁਦਾ ਦੀ ਦੁਨੀਆ, ਖੁਦਾ ਦਾ ਆਲਮ ਜਿੱਥੇ ਖੁਦਾ ਰਹਿੰਦਾ, ਉਹ ਜ਼ਾਹਿਰ ਖੁਦਾ ਇਨਸਾਨ ਵਾਂਗਰ ਤਾਂ ਨਹੀਂ, ਉਹ ਮਾਦੀ ਵਾਂਗਰ ਤਾਂ ਨਹੀਂ, ਉਹ ਕੋਈ ਸ਼ੈ ਤਾਂ ਨਹੀਂ ਕਿ ਜਿਸਾਂ ਦੀ ਸ਼ੈ ਅਸ਼ੀਆ ਅਸੀਂ ਮਾਦੀ ਅਸ਼ੀਆ ਮੁਰਾਦ ਲੈਂਦੇ ਨਾ, ਇਸ ਤਰ੍ਹਾਂ ਦੀ ਕੋਈ ਮਾਦੀ ਸ਼ੈ ਤਾਂ ਨਹੀਂ। ਅਤੇ ਖੁਦਾ ਤਾਂ ਇਸ ਤੋਂ ਬਹੁਤ ਬਲ ਹੈ, ਔਰ ਉਹਦੀ ਜ਼ਾਤ ਨੂੰ ਤਾਂ ਇਨਸਾਨ ਬਿਆਨ ਹੀ ਨਹੀਂ ਕਰ ਸਕਦਾ, ਉਹਨੂੰ ਕਿਸੇ ਤਰ੍ਹਾਂ ਅਸੀਂ ਡਿਫਾਈਨ ਨਹੀਂ ਕਰ ਸਕਦੇ। ਖੁਦਾ ਇਹ ਚੀਜ਼ ਹੁੰਦਾ, ਇਹ ਚੀਜ਼ ਹੁੰਦਾ, ਇਸ ਚੀਜ਼ ਨਾਲ ਬਣਿਆ, ਇੱਥੇ ਖੁਦਾ ਦੀ ਜਿਹੜੀ ਕਾਇਨਾਤ ਉਹ ਤਾਂ ਬਿਲਕੁਲ ਮਤਲਬ ਹੈ ਇਨਸਾਨੀ ਕਾਇਨਾਤ ਤੋਂ ਬਹੁਤ ਮਾਵਰਾ ਹੈ। ਇਨਸਾਨ ਦੀ ਦੁਨੀਆ ਹੋਰ ਦੁਨੀਆ ਹੈ, ਖੁਦਾ ਦੀ ਦੁਨੀਆ ਹੋਰ ਦੁਨੀਆ, ਜਿੱਥੇ ਖੁਦਾ ਦੀਆਂ ਤਜੱਲੀਆਤ ਨੇ, ਖੁਦਾ ਦਾ ਜਲਵੇ ਜ਼ਾਹਿਰ ਨੇ, ਜਿੱਥੇ ਉੱਥੇ ਅੱਲਾ ਹੀ ਜਾਣਦੇ ਨਾ, ਉਹ ਆਲਮ ਤਾਂ ਬਿਲਕੁਲ ਇੱਕ ਮੁਖਤਲਿਫ ਆਲਮ ਹੈ। ਅਤੇ ਜਿਹੜਾ ਇਨਸਾਨ ਦਾ ਆਲਮ ਹੈ, ਇਹਨੂੰ ਕਹਿੰਦੇ ਨੇ ਆਲਮੇ ਨਾਸੂਤ, ਖੁਦਾ ਦੇ ਆਲਮ ਨੂੰ ਕਹਿੰਦੇ ਨੇ ਆਲਮੇ ਲਾਹੂਤ, ਅਤੇ ਇਨਸਾਨ ਦੇ ਆਲਮ ਨੂੰ ਕਹਿੰਦੇ ਨੇ ਆਲਮੇ ਇਨਸਾਨ ਦੇ ਆਲਮ ਨੂੰ ਕਹਿੰਦੇ ਆਲਮੇ ਨਾਸੂਤ। ਆਲਮੇ ਲਾਹੂਤ ਯਾਨੀ ਖੁਦਾ ਦਾ ਆਲਮ, ਖੁਦਾ ਦੀ ਦੁਨੀਆ, ਅਤੇ ਆਲਮੇ ਨਾਸੂਤ ਇਨਸਾਨ ਦੀ ਦੁਨੀਆ, ਇਹਦੇ ਦਰਮਿਆਨ ਰਾਬਤਾ ਕਿਸ ਤਰ੍ਹਾਂ ਹੁੰਦਾ, ਯਾਨੀ ਇੱਕ ਖੁਦਾ ਦੀ ਗੱਲ ਸਾਡੇ ਤੱਕ ਕਿਸ ਤਰ੍ਹਾਂ ਆਉਂਦੀ ਹੈ, ਇਹ ਇੱਕ ਸਵਾਲ ਹੈ ਜਿਹੜਾ ਹੱਲ ਨਹੀਂ ਹੁੰਦਾ, ਸਿਵਾਏ ਇਸਦੇ ਕਿ ਅਸੀਂ ਫਰਿਸ਼ਤਿਆਂ 'ਤੇ ਈਮਾਨ ਰੱਖੀਏ ਕਿ ਅੱਲਾਹ ਤਾਲਾ ਨੇ ਬਾਕਾਇਦਾ ਇੱਕ ਐਸੀ ਮਖਲੂਕ ਬਣਾਈ ਹੈ ਜਿਹੜੀ ਆਲਮੇ ਨਾਸੂਤ ਨਾਲ ਵੀ ਤਅੱਲੁਕ ਰੱਖਦੀ ਹੈ, ਕਿਉਂਕਿ ਉਹ ਮਖਲੂਕ ਹੈ, ਤੋ ਇਨਸਾਨ ਨਾਲ ਵੀ ਇੱਕ ਅਟੈਚਮੈਂਟ ਜਾਂ ਇੱਕ ਤਾਲੁਕ ਉਹਦਾ ਹੁੰਦਾ। ਯਾਨੀ ਫਰਿਸ਼ਤਾ ਜਿਹੜਾ ਉਹ ਇਨਸਾਨ ਨਾਲ ਗੱਲਬਾਤ ਕਰ ਸਕਦਾ, ਇਨਸਾਨ 'ਤੇ ਕੋਈ ਕਲਾਮ ਨਾਜ਼ਲ ਕਰ ਸਕਦਾ, ਇਨਸਾਨ ਨਾਲ ਕੋਈ ਮੁਆਮਲਾ ਕਰ ਸਕਦਾ, ਔਰ ਫਰਿਸ਼ਤਾ ਚੂੰਕਿ ਨੂਰਾਨੀ ਮਖਲੂਕ ਹੈ, ਇਸ ਦੁਨੀਆ ਦੀ ਮਾਦੀ ਸ਼ੈ ਨਹੀਂ, ਅਤੇ ਆਲਮੇ ਜਿਹੜਾ ਵੇ ਲਾਹੂਤ ਖੁਦਾ ਦੀ ਦੁਨੀਆ ਜਿਹੜੀ ਹੈ ਉਹਦੇ ਨਾਲ ਵੀ ਉਹਦਾ ਇੱਕ ਤਾਲੁਕ ਹੈ। ਤਾਲੁਕ ਯਾਨੀ ਕਿ ਹੈ ਤਾਂ ਮਖਲੂਕ ਹੈ, ਉਹ ਮਖਲੂਕ ਦਾ ਖਾਲਿਕ ਦੀ ਦੁਨੀਆ ਨਾਲ ਐਸਾ ਤਾਲੁਕ ਹੈ ਕਿ ਉੱਥੋਂ ਪੈਗਾਮ ਹਾਸਲ ਕਰ ਸਕਦਾ, ਉੱਥੋਂ ਖੁਦਾ ਦਾ ਹੁਕਮ ਰਿਸੀਵ ਕਰ ਸਕਦਾ, ਯਾਨੀ ਕਿ ਉਹਨੂੰ ਕਬੂਲ ਕਰ ਸਕਦਾ, ਹਾਸਲ ਕਰ ਸਕਦਾ। ਇਨਸਾਨ ਦੀ ਨਹੀਂ ਇਹ ਗੁੰਜਾਇਸ਼ ਇਨਸਾਨ ਵਾਸਤੇ ਕਿ ਇਨਸਾਨ ਆਲਮੇ ਲਾਹੂਤ 'ਚ ਕਦਮ ਵੀ ਰੱਖ ਸਕੇ ਔਰ ਉਸਨੂੰ ਬਰਦਾਸ਼ਤ ਵੀ ਕਰ ਸਕੇ, ਬਿਲਕੁਲ ਨਹੀਂ ਕਰ ਸਕਦਾ। ਇਹ ਜਿਸ ਵਜੂਦ ਜਿਹੜਾ ਵਜੂਦ ਨੂੰ ਦਿੱਤਾ ਗਿਆ, ਇਸ ਵਜੂਦ ਦੀ ਉੱਥੇ ਕੋਈ ਜ਼ਿੰਦਗੀ ਹੀ ਨਹੀਂ ਇਸ ਵਜੂਦ ਦੀ, ਉੱਥੇ ਕੋਈ ਬਕਾ ਮੌਜੂਦ ਨਹੀਂ। ਅਤੇ ਅੱਲਾਹ ਤਾਲਾ ਨੇ ਇੱਕ ਐਸੀ ਮਖਲੂਕ ਬਣਾਈ ਹੈ ਕਿ ਜਿਹੜੀ ਮਖਲੂਕ ਉਸ ਆਲਮ ਨਾਲ ਵੀ ਇੱਕ ਤਾਲੁਕ ਰੱਖਦੀ ਹੈ ਔਰ ਇਸ ਆਲਮ ਨਾਲ ਵੀ ਤਾਲੁਕ ਰੱਖਦੀ ਹੈ, ਚੁਨਾਂਚੇ ਖੁਦਾ ਦੇ ਪੈਗਾਮਾਤ ਲੈ ਕੇ ਇਨਸਾਨ ਦੀ ਦੁਨੀਆ ਤੱਕ ਆਉਂਦੀ ਹੈ। ਅਤੇ ਫਰਮਾਇਆ ਕਿ ਜਿਹੜਾ ਈਮਾਨ ਲਿਆਇਆ ਅੱਲਾਹ 'ਤੇ, ਆਖਰਤ ਦੇ ਦਿਨ 'ਤੇ ਔਰ ਫਰਿਸ਼ਤਿਆਂ 'ਤੇ, ਯਾਨੀ ਇਸ ਮਖਲੂਕ 'ਤੇ ਕਿ ਜਿਹੜੀ ਆਲਮ ਲਾਹੂਤ ਤੋਂ ਪੈਗਾਮਾਤ ਆਲਮ ਨਾਸੂਤ 'ਚ ਲਿਆਉਂਦੀ। ਫਰਮਾਇਆ ਵੱਲ ਕਿਤਾਬ ਹੈ, ਔਰ ਕਿਤਾਬਾਂ 'ਤੇ ਯਾਨੀ ਕਿ ਈਮਾਨ ਰੱਖਦਾ ਕਿ ਵੀ ਆਸਮਾਨੀ ਕਿਤਾਬਾਂ ਅੱਲਾਹ ਨੇ ਨਾਜ਼ਲ ਕੀਤੀਆਂ ਨੇ, ਅੱਲਾਹ ਨੇ ਆਪਣੀ ਹਦਾਇਤ ਦਿੱਤੀ ਹੈ, ਅਤੇ ਅੱਲਾਹ ਨੇ ਹਦਾਇਤ ਦਿੱਤੀ ਹੈ ਅਤੇ ਫਿਰ ਉਸ ਤੋਂ ਬਾਲਾ ਕੋਈ ਚੀਜ਼ ਨਹੀਂ, ਉਹਦੀ ਪੈਰਵੀ ਕੀਤੀ ਜਾਏਗੀ, ਪੂਰੇ ਦਿਲ ਔਰ ਪੂਰੇ ਜਜ਼ਬੇ ਨਾਲ ਕੀਤੀ ਜਾਏਗੀ, ਪੂਰੇ ਇਤਮਿਨਾਨ ਨਾਲ ਕੀਤੀ ਜਾਏਗੀ, ਸ਼ੱਕੋ ਸ਼ੁਬਾ ਤੋਂ ਬਾਲਾ ਹੋ ਕੇ ਕੀਤੀ ਜਾਏਗੀ। ਵਾ ਨਬੀ ਹੀ ਨਾ, ਔਰ ਅੱਲਾਹ ਦੇ ਨਬੀਆਂ 'ਤੇ ਯਕੀਨ ਰੱਖਦਾ, ਅੱਲਾਹ ਦੇ ਨਬੀਆਂ 'ਤੇ ਈਮਾਨ ਰੱਖਦਾ ਕਿ ਵੀ ਅੱਲਾਹ ਤਾਲਾ ਨੇ ਇਨਸਾਨਾਂ ਦੇ ਵਿੱਚ ਕੁਛ ਲੋਕਾਂ ਨੂੰ ਮੁੰਤਖਬ ਕੀਤਾ ਹੈ ਆਪਣੀ ਨਬੂਤ ਵਾਸਤੇ, ਉਹਨਾਂ 'ਤੇ ਉਹ ਫਰਿਸ਼ਤਾ ਭੇਜਦਾ, ਉਹਨਾਂ ਨਾਲ ਉਹਨਾਂ ਨੂੰ ਆਪਣੀ ਹਿਦਾਇਤ ਦਿੰਦਾ, ਔਰ ਉਹ ਲੋਕ ਫਿਰ ਉਹ ਜਿਹੜੀ ਹਿਦਾਇਤ ਹੁੰਦੀ ਹੈ ਉਸ ਹਿਦਾਇਤ ਨੂੰ ਫਿਰ ਅੱਗੇ ਇਨਸਾਨਾਂ ਤੱਕ ਪਹੁੰਚਾਉਂਦੇ ਨੇ। ਇਹਦੇ 'ਤੇ ਈਮਾਨ ਰੱਖਦੇ, ਇਹ ਈਮਾਨੀਅਤ ਦੀ ਵਜ਼ਾਹਤ ਹੈ। ਫਰਮਾਇਆ ਵਾ ਆਤਲ ਮਾਲ ਅਲਾ ਹੁਬਿਹਿ, ਯਾਨੀ ਉਹਦਾ ਹੈ ਨੇਕੀ 'ਤੇ ਉਸ ਸ਼ਖਸ ਦੀ ਹੈ ਜਿਹੜਾ ਈਮਾਨ ਲਿਆ ਅੱਲਾਹ 'ਤੇ, ਆਖਰਤ 'ਤੇ, ਫਰਿਸ਼ਤਿਆਂ 'ਤੇ, ਕਿਤਾਬਾਂ 'ਤੇ ਅਤੇ ਨਬੀਆਂ 'ਤੇ, ਅਤੇ ਅੱਗੋਂ ਫਿਰ ਜਿਹੜੇ ਅਮਲ ਨੇ ਨਾ ਉਹ ਦੱਸੇ। ਵਾ ਆਤਲ ਮਾਲ ਅਲਾ ਹੁਬਿਹਿ, ਔਰ ਉਹਨੇ ਮਾਲ ਦਿੱਤਾ ਮਾਲ ਦੀ ਮੁਹੱਬਤ ਦੇ ਬਾਵਜੂਦ, ਯਾਨੀ ਅੱਲਾਹ ਦੇ ਰਸਤੇ 'ਚ ਮਾਲ ਦਿੱਤਾ ਬਾਵਜੂਦ ਇਸਦੇ ਕਿ ਮਾਲ ਨਾਲ ਉਹਨੂੰ ਮੁਹੱਬਤ ਹੈ ਸੀ। ਜ਼ਵਿਲ ਕੁਰਬਾ, ਰਿਸ਼ਤੇਦਾਰਾਂ ਨੂੰ ਮਾਲ ਦਿੱਤਾ, ਵਲ ਯਤਾਮਾ, ਔਰ ਯਤੀਮਾਂ ਨੂੰ ਮਾਲ ਦਿੱਤਾ, ਵਲ ਮਸਾਕੀਨਾ, ਔਰ ਮਸਕੀਨਾਂ ਨੂੰ ਮਾਲ ਦਿੱਤਾ, ਵਬਨ ਸਬੀਲੇ, ਔਰ ਮੁਸਾਫਰਾਂ ਨੂੰ ਵੀ ਆਪਣਾ ਮਾਲ ਦਿੱਤਾ, ਜਿਹਨੂੰ ਜਿਹਨੂੰ ਜ਼ਰੂਰਤ ਸੀ ਉਹਨੂੰ ਆਪਣਾ ਮਾਲ ਦਿੱਤਾ ਬਾਵਜੂਦ ਇਸਦੇ ਕਿ ਮਾਲ ਉਹਨੂੰ ਪਿਆਰਾ ਸੀ। ਇਹ ਨਹੀਂ ਕਿ ਉਹਨੂੰ ਮਾਲ ਦੇ ਨਾਲ ਤਾਲੁਕ ਹੀ ਕੋਈ, ਇਸ ਨੇ ਮਾਲ ਚੁੱਕ ਸੁੱਟ ਤਾ ਜਿਹੜਾ ਮਰਜ਼ੀ ਲਾਇਆ ਜੇ, ਇਸ ਤਰ੍ਹਾਂ ਨਹੀਂ ਗੱਲ, ਬਲਕਿ ਆਪਣਾ ਅਜ਼ੀਜ਼ ਮਾਲ ਜਿਹੜਾ ਨਾ ਉਹਨੂੰ ਖਰਚ ਕੀਤਾ ਅੱਲਾਹ ਦੇ ਰਸਤੇ 'ਚ। ਫਰਮਾਇਆ ਇਹਨਾਂ ਲੋਕਾਂ ਦੀ ਨੇਕੀ ਜਿਹੜੇ ਈਮਾਨੀਅਤ ਦੇ ਉਹ ਜਿਹੜੀਆਂ ਗਿਣਾਈਆਂ ਨੇ, ਈਮਾਨ ਲਿਆਉਂਦੇ ਨੇ, ਫਿਰ ਇਸ ਤਰ੍ਹਾਂ ਆਪਣਾ ਮਾਲ ਦਿੰਦੇ ਨੇ ਰਿਸ਼ਤੇਦਾਰਾਂ ਨੂੰ, ਯਤੀਮਾਂ ਨੂੰ, ਮਸਕੀਨਾਂ ਨੂੰ, ਮੁਸਾਫਰਾਂ ਨੂੰ, ਔਰ ਮੰਗਣ ਵਾਲਿਆਂ ਨੂੰ, ਵਸਾਇਰੀਨ ਯਾਨੀ ਜਿਹੜੇ ਮੰਗਣ ਵਾਲੇ ਨੇ ਉਹਨਾਂ ਨੂੰ ਦਿੰਦੇ ਨੇ। ਔਰ ਫਿਰ ਰਕਾਬ, ਅਤੇ ਗਰਦਨਾਂ ਛੁੜਾਉਣ 'ਚ ਮਾਲ ਦਿੰਦੇ ਨੇ, ਗੁਲਾਮਾਂ ਨੂੰ ਆਜ਼ਾਦ ਕਰਨ 'ਚ ਆਪਣਾ ਮਾਲ ਖਰਚ ਦੇ। ਫਰਮਾਇਆ ਵਾ ਅਕਾਮ ਅਸਲਾਤ, ਔਰ ਫਿਰ ਨਮਾਜ਼ ਦਾ ਇਹਤਮਾਮ ਕਰਦੇ ਨੇ, ਨਮਾਜ਼ ਦਾ ਜਿਹੜਾ ਹੁਕਮ ਅੱਲਾਹ ਨੇ ਦਿੱਤਾ ਉਸ ਹੁਕਮ 'ਤੇ ਅਮਲ ਕਰਦੇ ਨੇ, ਬਾਕਾਇਦਾ ਉਹਨੂੰ ਜ਼ਿੰਮੇਦਾਰੀ ਨਾਲ ਅਦਾ ਕਰਦੇ ਨੇ। ਵਾ ਆਤ ਜ਼ਕਾਤ, ਔਰ ਜ਼ਕਾਤ ਦਿੰਦੇ ਨੇ। ਜਿਹੜੇ ਲੋਕ ਇਹ ਉਹ ਲੋਕ ਨੇ ਕਿ ਜਿਹੜੇ ਨੇਕੀ ਕਰ ਰਹੇ ਨੇ, ਵਲ ਮੂਫੂਨ ਬਿਅਹਦਿਹਿਮ ਇਜ਼ਾ ਆਹਦੂ, ਔਰ ਜਦੋਂ ਕੋਈ ਉਹ ਅਹਿਦ ਕਰ ਦਿੰਦੇ ਨੇ ਫਿਰ ਉਹਨੂੰ ਹਰ ਹਾਲਤ 'ਚ ਪੂਰਾ ਕਰਦੇ ਨੇ, ਯਾਨੀ ਆਪਣੇ ਅਹਿਦ ਔਰ ਮੁਆਹਦਾ ਜਿਹੜਾ ਉਹਦੇ 'ਤੇ ਉਹ ਕਾਇਮ ਰਹਿਣ ਵਾਲੇ ਲੋਕ ਨੇ। ਐਸੇ ਲੋਕ ਨਹੀਂ ਕਿ ਉਹ ਅਹਿਦ ਔਰ ਮੁਆਹਦੇ ਦੇ ਮਾਮਲੇ 'ਚ ਢਿੱਲੇ ਜਿਹੇ ਨੇ, ਕਦੀ ਕਰਤਾ ਕਦੀ ਨਹੀਂ ਕੀਤਾ, ਨਹੀਂ 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 ਇਸ ਤਰ੍ਹਾਂ ਨਹੀਂ, ਬਲਕਿ ਜਦੋਂ ਉਹ ਕੋਈ ਅਹਿਦ ਕਰ ਦਿੰਦੇ ਨੇ ਫਿਰ ਉਹਨੂੰ ਪੂਰਾ ਕਰਕੇ ਛੱਡਦੇ ਨੇ, ਉਹ ਪੂਰੀ ਜ਼ਿੰਮੇਦਾਰੀ ਮਹਿਸੂਸ ਕਰਦੇ ਨੇ। ਸਾਰਾ ਦੀਨ ਜਿਹੜਾ ਨਾ ਇਹ ਇੱਕ ਅਹਿਦ ਮੁਆਹਦਾ ਹੈ, ਯਾਨੀ ਸਾਡੇ 'ਤੇ ਇਨਸਾਨਾਂ ਦੇ ਹਕੂਕ ਨੇ ਅਤੇ ਉਹ ਅਸੀਂ ਉਹ ਅਦਾ ਕਰਨੇ ਨੇ, ਅੱਲਾਹ ਦੇ ਹਕੂਕ ਨੇ ਅਤੇ ਅੱਲਾਹ ਦੇ ਹਕੂਕ ਅਦਾ ਕਰਨੇ ਨੇ। ਇਹ ਜਿਹੜਾ ਅਹਿਦ ਹੈ ਨਾ, ਸ਼ਰੀਅਤ ਖੁਦ ਇੱਕ ਅਹਿਦ ਹੈ ਕਿ ਵੀ ਤੁਸੀਂ ਲੋਕ ਇਹ ਦੀਨ 'ਤੇ ਅਮਲ ਕਰੋਗੇ ਅਤੇ ਅੱਲਾਹ ਤਾਲਾ ਨੇ ਕਿਹਾ ਕਿ ਫਿਰ ਮੈਂ ਤੁਹਾਨੂੰ ਜੰਨਤ ਦਿਆਂਗਾ, ਯਾਨੀ ਅਹਿਦ ਮੁਆਹਦਾ ਖੁਦਾ ਦੇ ਨਾਲ। ਅਤੇ ਉਹ ਇਸ ਅਹਿਦ 'ਤੇ ਖਲੋਂਦੇ ਨੇ ਔਰ ਇਸ ਨੂੰ ਫਿਰ ਉਹ ਪੂਰਾ ਕਰਦੇ ਨੇ। ਫਰਮਾਇਆ ਵਸਾਬਰੀਨ ਫਿਲ ਬਾਸਾਏ, ਔਰ ਤੰਗੀ ਦੀ ਹਾਲਤ 'ਚ ਉਹ ਖਾਸ ਕਰ ਸਬਰ ਕਰਨ ਵਾਲੇ ਨੇ, ਯਾਨੀ ਕਿ ਇਹ ਨਹੀਂ ਕਿ ਜਦੋਂ ਜ਼ਰਾ ਤੰਗੀ ਆਈ ਅੱਛੇ ਲਾਸਨ 'ਤੇ ਅਮਲ ਕਰ ਲਿਆ, ਦੀਨ 'ਤੇ ਇੱਕ ਅੱਛੇ ਇਨਸਾਨ ਨੇਕੀਆਂ 'ਤੇ ਅਮਲ ਕਰ ਲਿਆ, ਅਤੇ ਜਦੋਂ ਜ਼ਰਾ ਤੰਗੀਆਂ ਆਈਆਂ ਤਾਂ ਫਿਰ ਨਾ ਕੀਤਾ, ਨਹੀਂ ਤੰਗੀ ਦੇ ਹਾਲਤ 'ਚ ਉਹ ਸਬਰ ਕਰਕੇ ਉਸ ਅੱਛੇ ਰਵੀ 'ਤੇ ਕਾਇਮ ਰਹਿੰਦੇ ਨੇ। ਬਸ ਦੁਰਰਾ ਹੈ, ਅਤੇ ਬਿਮਾਰੀ ਦੀ ਹਾਲਤ 'ਚ, ਬਿਮਾਰੀ ਦੀ ਹਾਲਤ 'ਚ ਇਨਸਾਨ ਤੰਗ ਆ ਜਾਂਦਾ। ਫਰਮਾਇਆ ਬਿਮਾਰੀ ਦੀ ਹਾਲਤ 'ਚ ਵੀ ਉਸੇ ਦੀਨ 'ਤੇ, ਉਹਨਾਂ ਅਸੂਲਾਂ 'ਤੇ, ਉਹਨਾਂ ਈਮਾਨੀਅਤ, ਉਹਨਾਂ ਨੇਕ ਅਮਲ 'ਤੇ ਕਾਇਮ ਰਹਿੰਦੇ ਨੇ। ਇਹ ਲੋਕ ਨੇ ਨੇਕੀ ਕਰਨ ਵਾਲੇ। ਵਹੀਨ ਅਲਬਾਸ, ਔਰ ਜੰਗ ਦੇ ਮੌਕਿਆਂ 'ਤੇ ਵੀ ਉਹ ਆਪਣੇ ਦੀਨ 'ਤੇ ਕਾਇਮ ਰਹਿੰਦੇ ਨੇ, ਨੇਕੀ 'ਤੇ ਕਾਇਮ ਰਹਿੰਦੇ ਨੇ। ਜਿਹੜੀ ਵਫਾਦਾਰੀ ਬਿਰਜ ਨਾ, ਉਸ ਬਿਰ ਨੂੰ ਬਿਲਕੁਲ ਉਹਨਾਂ ਨੇ ਇਖਤਿਆਰ ਕੀਤਾ ਹੁੰਦਾ ਔਰ ਉਹਦੇ 'ਤੇ ਉਹ ਕਾਇਮ ਹੁੰਦੇ ਨੇ। ਉਲਾਇਕ ਅਲਦੀਨਾ ਸਦਕੂ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸੱਚ ਕਰ ਦਿਖਾਇਆ, ਯਾਨੀ ਕਿ ਜੋ ਉਹਨਾਂ ਨੇ ਜਿਸ ਚੀਜ਼ ਨੂੰ ਅਪਣਾਇਆ, ਜਿਹੜਾ ਕੌਲ ਦਿੱਤਾ ਉਹਨਾਂ ਨੇ ਕਿ ਵੀ ਅਸੀਂ ਈਮਾਨ ਰੱਖਣੇ ਹਾਂ, ਅਸੀਂ ਅਮਾਲ ਸਾਲਿਆ ਕਰਾਂਗੇ, ਫਿਰ ਵਾਕਈ ਉਹਨਾਂ ਨੇ ਕੀਤੇ, ਇਹ ਅਮਲ ਜਿਨ੍ਹਾਂ ਨੇ ਕੀਤੇ ਨਾ, ਉਹ ਨੇ ਜਿਹੜੇ ਸੱਚੇ ਲੋਕ ਨੇ। ਔਰ ਉਹਨਾਂ ਨੇ ਸਰਚ ਕਰ ਦਿਖਾਇਆ ਜੋ ਉਹਨਾਂ ਨੇ ਅਹਿਦ ਕੀਤਾ, ਜੋ ਮੁਆਹਦਾ ਕੀਤਾ, ਜੋ ਵੀ ਗੱਲ ਸੀ ਉਹਨੂੰ ਸੱਚ ਕਰ ਦਿਖਾਇਆ। ਫਰਮਾਇਆ ਵਾ ਉਲਾਇਕ ਹੁਮੁਲ ਮੁਤਤਕੂਨ, ਅਤੇ ਇਹੀ ਲੋਕ ਨੇ ਮੁਤਤਕੀ। ਉੱਤੇ ਸੀ ਨਾ ਕਿ ਵੀ ਨੇਕੀ ਇਹ ਨਹੀਂ ਕਿ ਤੁਸੀਂ ਮਸ਼ਰਕ ਨੂੰ ਆਪਣਾ ਕਿਬਲਾ ਬਣਾ ਲਿਆ, ਚਲੋ ਗੱਲ ਮੁੱਕ ਗਈ, ਜਾਂ ਮਗਰਬ ਨੂੰ ਬਣਾ ਲਿਆ ਤਾਂ ਗੱਲ ਮੁੱਕ ਗਈ, ਇਸ ਤਰ੍ਹਾਂ ਨਹੀਂ। ਬਲਕਿ ਮਾਮਲਾ ਇਹ ਹੋਵੇ ਕਿ ਜਿਹਨੇ ਇਹ ਸਾਰਾ ਮਾਮਲਾ ਕੀਤਾ, ਅੱਗੇ ਸਾਨੂੰ ਤਫਸੀਲ ਨਾਲ ਦੱਸਿਆ ਗਿਆ, ਇਹ ਨੇ ਨੇਕੀ ਕਰਨ ਵਾਲੇ, ਇਹ ਨੇ ਅੱਲਾਹ ਨਾਲ ਵਫਾਦਾਰੀ ਕਰਨ ਵਾਲੇ, ਹੱਕੇ ਵਫਾਦਾਰੀ ਅਦਾ ਕਰਨ ਵਾਲੇ, ਅਦਲ ਔਰ ਅਹਿਸਾਨ ਦਿੱਤਾ ਹੈ, ਅਤੇ ਸਾਰੀਆਂ ਨੇਕੀਆਂ ਆਉਂਦੀਆਂ ਨੇ ਜਿਹੜੀਆਂ ਇੱਥੇ ਗਿਣਵਾਈਆਂ ਗਈਆਂ ਨੇ ਸ਼ੁਰੂ, ਜਿਸ ਤਰ੍ਹਾਂ ਕਿ ਅਸੀਂ ਵਾਅਦਾ ਕੀਤਾ ਸੀ। ਅਤੇ ਇੱਥੇ ਅੱਜ ਦਾ ਦਰਸ ਖਤਮ ਹੋ ਜਾਂਦਾ। ਹੁਣ ਇਸ ਆਇਤ ਦਾ ਅਸੀਂ ਰਵਾਂ ਤਰਜਮਾ ਕਰ ਲੈਂਦੇ। ਇਹ ਇੱਕੋ ਹੀ ਆਇਤ ਹੈ ਅਸਲ ਜਿਹੜੀ ਨਾ, 177 ਨੰਬਰ ਆਇਤ, ਜ਼ਰਾ ਲੰਬੀ ਆਇਤ ਸੀ ਅਤੇ ਇਹਦਾ ਅਸੀਂ ਹੁਣ ਰਵਾਂ ਤਰਜਮਾ ਕਰ ਲੈਂਦੇ। ਫਰਮਾਇਆ ਲੈਸਲ ਬਿਰ ਅਨ ਤਵੱਲੂ ਵਜੂਹਕੁਮ ਕੇਵਲ ਅਲ ਮਸ਼ਰਿਕ ਵਲ ਮਗਰਬ। ਵਫਾਦਾਰੀ ਇਹ ਨਹੀਂ ਕਿ ਤੁਸੀਂ ਆਪਣਾ ਰੁੱਖ ਜਿਹੜਾ ਉਹ ਮਸ਼ਰਕ ਵੱਲ ਕਰ ਲਓ ਔਰ ਮਗਰਬ ਵੱਲ ਕਰ ਲਓ। ਵਲਾ ਕਿਨਲ ਬਿਰ ਮਨ ਆਮਨਾ ਬਿੱਲਾਹ ਵਲ ਯੋਮ ਅਲ ਆਖਿਰ, ਬਲਕਿ ਹੱਕੇ ਵਫਾਦਾਰੀ ਤਾਂ ਉਹ ਅਦਾ ਕਰਨ ਵਾਲਾ ਜਿਹੜਾ ਅੱਲਾਹ 'ਤੇ ਈਮਾਨ ਲਿਆਂਦਾ, ਆਖਰਤ 'ਤੇ ਈਮਾਨ ਲਿਆਂਦਾ, ਵਲ ਮਲਾਇਕਾ 'ਤੇ ਔਰ ਫਰਿਸ਼ਤਿਆਂ 'ਤੇ ਈਮਾਨ ਲਿਆਂਦਾ, ਵਲ ਕਿਤਾਬ ਬਨ ਨਬੀਨ ਔਰ ਕਿਤਾਬਾਂ 'ਤੇ ਈਮਾਨ ਲਿਆਂਦਾ ਔਰ ਨਬੀਆਂ 'ਤੇ ਈਮਾਨ ਲਿਆਂਦਾ, ਵਾਤ ਅਲ ਮਾਲ ਅਲਾ ਹੁਬਿਹਿ ਜ਼ਵਿਲ ਕੁਰਬਾ ਵਲ ਯਤਾਮਾ, ਔਰ ਆਪਣਾ ਮਾਲ ਉਹਦੀ ਮੁਹੱਬਤ ਦੇ ਬਾਵਜੂਦ ਰਿਸ਼ਤੇਦਾਰਾਂ ਨੂੰ ਦਿੰਦਾ, ਯਤੀਮਾਂ ਨੂੰ ਦਿੰਦਾ, ਵਲ ਮਸਾਕੀਨ ਵਬਨ ਸਬੀਲ ਵਸਾਇਲੀਨ ਔਰ ਮਸਕੀਨਾਂ ਨੂੰ ਦਿੰਦਾ ਔਰ ਮੁਸਾਫਰਾਂ ਨੂੰ ਦਿੰਦਾ ਔਰ ਮੰਗਣ ਵਾਲਿਆਂ ਨੂੰ ਦਿੰਦਾ, ਔਰ ਫਿਰ ਰਿਕਾਬੇ ਔਰ ਗੁਲਾਮਾਂ ਨੂੰ ਆਜ਼ਾਦ ਕਰਨ ਵਾਸਤੇ ਮਾਲ ਦਿੰਦਾ, ਵਾ ਕਾਮ ਸਲਾਤ ਵਾਤ ਜ਼ਕਾਤ ਔਰ ਨਮਾਜ਼ ਦਾ ਇਹਤਮਾਮ ਕਰਦਾ ਔਰ ਜ਼ਕਾਤ ਅਦਾ ਕਰਦਾ, ਵਲ ਮੂਫੂਨ ਬਿਆਦੇ ਮਿਜ਼ਾ ਆਹਦੂ, ਔਰ ਜਿਹੜੇ ਲੋਕ ਅਹਿਦ ਨੂੰ ਕਰ ਬੈਠਦੇ ਨੇ ਅਤੇ ਫਿਰ ਅਹਿਦ ਨੂੰ ਪੂਰਾ ਕਰਦੇ ਨੇ, ਵੱਸਾ ਬੇਰੀ ਨਾ ਫਿਲ ਬਾਸਾਏ ਔਰ ਖਾਸ ਕਰ ਸਬਰ ਕਰਨ ਜਿਹੜੇ ਨੇ ਤੰਗੀ ਦੇ ਹਾਲਤ 'ਚ, ਫਿਲ ਬਾਸਾਏ ਵਸ ਦਰਰਾਏ ਔਰ ਬਿਮਾਰੀ ਦੀ ਹਾਲਤ 'ਚ, ਵਹੀਨ ਅਲਬਾਸ ਔਰ ਜੰਗ ਦੇ ਮੌਕਿਆਂ 'ਤੇ ਸਬਰ ਕਰਨ ਵਾਲੇ। ਇਹ ਨਹੀਂ ਉਹ ਲੋਕ ਜਿਹੜੇ ਕਿ ਬਿਰ ਨੂੰ ਇਖਤਿਆਰ ਕਰਨ ਵਾਲੇ ਨੇ, ਹੱਕੇ ਵਫਾਦਾਰੀ ਅਦਾ ਕਰਨ ਵਾਲੇ ਨੇ। ਉਲਾਇਕ ਅਲਲਜ਼ੀਨ ਸਦਕੂ, ਇਹ ਨੇ ਉਹ ਲੋਕ ਜਿਨ੍ਹਾਂ ਨੇ ਸੱਚ ਕਰ ਦਿਖਾਇਆ ਹੈ। ਵਾ ਉਲਾਇਕ ਹੁਮ ਅਲ ਮੁਤਕੂਨ, ਔਰ ਇਹੀ ਲੋਕ ਮੁਤਕੀ ਨੇ। ਵਾ ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।